ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਮੁੱਖ ਖਬਰਾਂ ਵਿੱਚ, ਸੰਘੀ ਖਜ਼ਾਨਚੀ ਵੱਲੋਂ ਆਸਟ੍ਰੇਲੀਆ ਵਾਸੀਆਂ ਨੂੰ ਅਗਲੇ 2 ਮਹੀਨਿਆਂ ਵਿੱਚ ਮੁਸ਼ਕਲ ਆਰਥਿਕ ਸਮੇਂ ਲਈ ਤਿਆਰ ਰਹਿਣ ਦੀ ਚੇਤਾਵਨੀ। ਆਸਟ੍ਰੇਲੀਅਨ ਰਾਜਧਾਨੀ ਪ੍ਰਦੇਸ਼ ਪੈਟਰੋਲ ਅਤੇ ਡੀਜ਼ਲ ਵਾਹਨਾਂ ਨੂੰ ਪੜਾਅਵਾਰ ਬੰਦ ਕਰਨ ਲਈ ਵਚਨਬੱਧ ਹੋਣ ਵਾਲਾ ਆਸਟ੍ਰੇਲੀਆ ਦਾ ਬਣਿਆ ਪਹਿਲਾ ਅਧਿਕਾਰ ਖੇਤਰ। ਅਤੇ ਖੇਡਾਂ ਵਿੱਚ, ਭਾਰਤ ਨੇ 2-1 ਦੇ ਫਰਕ ਨਾਲ ਜਿੱਤੀ ਇੰਗਲੈਂਡ ਵਿਰੁੱਧ ODI ਸੀਰੀਜ਼। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ, ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਫੈਡਰਲ ਖਜ਼ਾਨਚੀ ਜਿਮ ਚਾਲਮਰਸ ਨੇ ਚੇਤਾਵਨੀ ਦਿੱਤੀ ਹੈ ਕਿ 28 ਜੁਲਾਈ ਨੂੰ ਸੰਸਦ ਵਿੱਚ ਮਹਿੰਗਾਈ, ਵਿਆਜ ਦਰਾਂ ਅਤੇ ਉਜਰਤਾ ਤੇ ਉਮੀਦਾਂ ਬਾਰੇ ਉਨ੍ਹਾਂ ਦੇ ਭਾਸ਼ਣ ਵਿੱਚ ਆਰਥਿਕ ਮੰਦੀ ਦੀਆਂ ਖਬਰਾਂ ਦਾ ਹਵਾਲਾ ਹੋ ਸਕਦਾ ਏ। ਕੈਨਬਰਾ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਾਸੀਆਂ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਔਖੇ ਆਰਥਿਕ ਦੌਰ ਨੂੰ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਏ, ਕਿਉਂਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨਾਲ ਰਹਿਣ ਸਹਿਣ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਏ। ਉਨ੍ਹਾਂ ਇਹ ਵੀ ਕਿਹਾ ਕਿ ਤਨਖਾਹ ਵਿੱਚ ਵਾਧਾ ਸੰਭਾਵਿਤ ਤੌਰ 'ਤੇ ਮਹਿੰਗਾਈ ਦਾ ਸਾਹਮਣਾ ਨਹੀਂ ਕਰ ਸਕਦਾ ਅਤੇ ਆਰਥਿਕ ਰੁਕਾਵਟਾਂ ਜਿਵੇਂ ਕਿ ਵੱਧ ਰਹੀ ਵਿਆਜ ਦਰ, ਭੋਜਨ ਅਤੇ ਊਰਜਾ ਦੀ ਅਸੁਰੱਖਿਆ ਅਤੇ ਸਰਕਾਰੀ ਕਰਜ਼ੇ ਆਸਟ੍ਰੇਲੀਆ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੁਆਰਾ ਮਹਿਸੂਸ ਕੀਤੇ ਜਾ ਰਹੇ ਨੇ। ਪੈਟਰੋਲ ਦੀਆਂ ਕੀਮਤਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਤੇਲ ਦੀ ਐਕਸਾਈਜ਼ ਵਿੱਚ ਕਟੌਤੀ ਨੂੰ ਜ਼ਿਆਦਾ ਦੇਰ ਤੱਕ ਨਹੀਂ ਰੱਖ ਸਕਦੀ।
My job is to paint the true picture of the economy and our economic challenges, and that's what I intend to do on Thursday the 28th of July in the Parliament. We have inherited the trickiest set of economic conditions that a new government has inherited in memory.
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਆਉਣ ਵਾਲੇ ਬਜਟ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਦਵਾਈਆਂ ਦੇ ਖਰਚੇ ਨੂੰ ਤਰਜੀਹ ਦਿੱਤੀ ਜਾਵੇਗੀ। ਕਾਰਜਕਾਰੀ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੀ ਨੇ ਲੇਬਰ ਸਰਕਾਰ ਨੂੰ ਆਸਟ੍ਰੇਲੀਆ ਵਾਸੀਆਂ ਨੂੰ ਦਰਪੇਸ਼ ਆਰਥਿਕ ਚੁਣੌਤੀਆਂ ਲਈ ਜ਼ਿੰਮੇਵਾਰ ਠਹਿਰਾਇਆ ਏ।
We know this because last week the Parliamentary Budget Office confirmed that the costings that Labor took to the election were larger than ours. Labor is coming after your money and we know they can't manage theirs. It's not good enough to hear Jim Chalmers simply say it's all too hard.
ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਅਨ ਲੋਕਤੰਤਰ ਨੂੰ ਇੱਕ ਅਖੌਤੀ ਜੌਬਸ ਫਾਰ ਮੇਟਸ ਸੱਭਿਆਚਾਰ ਦੁਆਰਾ ਕਮਜ਼ੋਰ ਕੀਤਾ ਜਾ ਰਿਹਾ ਏ, ਜਿਸ ਵਿੱਚ 5 ਸ਼ਕਤੀਸ਼ਾਲੀ ਫੈਡਰਲ ਸਰਕਾਰੀ ਬੋਰਡ ਅਹੁਦਿਆਂ ਵਿੱਚੋਂ ਇੱਕ ਸਿਆਸੀ ਤੌਰ 'ਤੇ ਨਿਯੁਕਤ ਕੀਤਾ ਗਿਆ ਏ। ਗ੍ਰੇਟਨ ਇੰਸਟੀਚਿਊਟ ਦੀ ਇੱਕ ਰਿਪੋਰਟ ਦਰਸਾਉਂਦੀ ਹੈ ਕਿ ਸੰਘੀ ਅਤੇ ਰਾਜ ਸਰਕਾਰ ਦੇ ਬੋਰਡ, ਟ੍ਰਿਬਿਊਨਲ ਅਤੇ ਏਜੰਸੀਆਂ ਉਨ੍ਹਾਂ ਲੋਕਾਂ ਨਾਲ ਭਰੀਆਂ ਹੋਈਆਂ ਨੇ ਜੋ ਕਿ ਪਹਿਲਾਂ ਹੀ ਰਾਜਨੀਤੀ ਵਿੱਚ ਕੰਮ ਕਰ ਚੁੱਕੇ ਨੇ। ਲੇਬਰ ਮੰਤਰੀ ਟੋਨੀ ਬਰਕ ਨੇ ਵਧੀਆ ਤਨਖਾਹ ਵਾਲੀਆਂ ਅਤੇ ਫੈਡਰਲ ਸਰਕਾਰ ਦੇ ਬੋਰਡ ਅਹੁਦਿਆਂ ਦਾ 21% ਹਿੱਸਾ ਬਣਦੀਆਂ ਰਾਜਨੀਤਕ ਨਿਯੁਕਤੀਆਂ ਬਾਰੇ ਸਾਹਮਣੇ ਆਈ ਇਸ ਖੋਜ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਾਬਕਾ ਮੋਰਿਸਨ ਸਰਕਾਰ ਦੀਆਂ ਨਿਯੁਕਤੀਆਂ ਵਿੱਚ ਅਕਸਰ ਮੈਰਿਟ ਦੀ ਘਾਟ ਹੁੰਦੀ ਸੀ।
I look at boards that I'm responsible for. The National Museum of Australia has no historian on it. The National Portrait Gallery has no one who's First Nations. We have boards that have not been made as skills-based boards, where the only skill that was expected of people was a Liberal Party membership ticket. I'm now going through the process, as my colleagues are, of making sure we get back to the skills requirements that should be there on those boards.
ਆਸਟ੍ਰੇਲੀਅਨ ਰਾਜਧਾਨੀ ਪ੍ਰਦੇਸ਼ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ 2035 ਤੋਂ ਨਵੇਂ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੀ ਵਿਕਰੀ 'ਤੇ ਪਾਬੰਦੀ ਲਗਾ ਦੇਵੇਗੀ। ਟੈਰੇਟਰੀ ਅੰਤਰਰਾਸ਼ਟਰੀ ਕੰਬਸ਼ਨ ਇੰਜਣ ਵਾਹਨਾਂ ਨੂੰ ਪੜਾਅਵਾਰ ਬੰਦ ਕਰਨ ਲਈ ਵਚਨਬੱਧ ਕਰਨ ਵਾਲਾ ਆਸਟ੍ਰੇਲੀਆ ਦਾ ਪਹਿਲਾ ਅਧਿਕਾਰ ਖੇਤਰ ਬਣ ਗਿਆ ਏ। 2030 ਦੇ ਅੰਤ ਤੱਕ ਆਸਟ੍ਰੇਲੀਅਨ ਰਾਜਧਾਨੀ ਪ੍ਰਦੇਸ਼ ਦੀਆਂ ਸੜਕਾਂ ਤੇ 10 ਵਿੱਚੋਂ 9 ਕਾਰਾਂ ਜ਼ੀਰੋ ਐਮਿਸ਼ਨ ਵਾਹਨ ਹੋ ਜਾਣਗੀਆਂ। ਇਹ ਘੋਸ਼ਣਾ ਖੇਤਰ ਦੀ ਜ਼ੀਰੋ ਐਮਿਸ਼ਨ ਵਹੀਕਲ ਰਣਨੀਤੀ ਦਾ ਹਿੱਸਾ ਹੈ। ANZ ਬੈਂਕ ਨੇ ਇੱਕ ਦਹਾਕੇ ਵਿੱਚ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕਿੰਗ ਸੌਦੇ ਵਿੱਚ ਸਨਕੌਪ ਦੇ ਬੈਂਕਿੰਗ ਕਾਰੋਬਾਰ ਨੂੰ 4.9 ਬਿਲੀਅਨ ਡਾਲਰ ਵਿੱਚ ਖਰੀਦਣ ਲਈ ਸਹਿਮਤੀ ਜਤਾਈ ਹੈ। ANZ ਸਨਕੌਪ ਬੈਂਕ ਬ੍ਰਾਂਡ ਦੇ ਅਧੀਨ 5 ਸਾਲਾਂ ਲਈ ਕੰਮ ਕਰਨਾ ਜਾਰੀ ਰੱਖੇਗਾ। ਸੌਦਾ ਪੂਰਾ ਹੋਣ ਦੌਰਾਨ ANZ ਦੇ ਸ਼ੇਅਰਾਂ ਦਾ ਵਪਾਰ ਰੋਕ ਦਿੱਤਾ ਗਿਆ ਸੀ। ਬੈਂਕ ਦੇ ਮੁੱਖ ਕਾਰਜਕਾਰੀ ਸ਼ੇਨ ਈਲੀਓਟ ਨੇ ਇਸ ਕਦਮ ਨੂੰ ਵੱਡੇ ਪੱਧਰ ਤੇ ਪਰਿਵਰਤਨਸ਼ੀਲ ਸੌਦੇ ਵਜੋਂ ਦਰਸਾਇਆ ਏ, ਜਿਸ ਨਾਲ ANZ ਕੁਈਨਜ਼ਲੈਂਡ ਵਿੱਚ ਆਪਣੀ ਮੌਜੂਦਗੀ ਨੂੰ ਵਧਾਏਗਾ ਅਤੇ ਆਪਣੇ 6 ਮਿਲੀਅਨ ਗਾਹਕਾਂ ਦੇ ਸਮੂਹ ਵਿੱਚ ਲਗਭਗ ਹੋਰ 1 ਮਿਲੀਅਨ ਗਾਹਕ ਸ਼ਾਮਲ ਕਰੇਗਾ। ਉਧਰ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸੰਗਠਿਤ ਅਪਰਾਧ, ਅੱਤਵਾਦ ਅਤੇ ਘਰੇਲੂ ਹਿੰਸਾ ਨਾਲ ਨਜਿੱਠਣ ਵਾਲੀਆਂ ਸਪੈਸ਼ਲਿਸਟ ਨਿਊ ਸਾਊਥ ਵੇਲਜ਼ ਪੁਲਿਸ ਯੂਨਿਟਾਂ ਦੇ ਪ੍ਰਸਾਰ ਲਈ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਰਾਜ ਦੇ ਪੁਲਿਸ ਮੰਤਰੀ ਪੌਲ ਟੂਲੇ ਦਾ ਕਹਿਣਾ ਏ ਕਿ ਪੁਲਿਸ ਮੁਕੱਦਮਿਆਂ ਨੂੰ ਹੋਰ ਵੀ ਹੁਲਾਰਾ ਮਿਲੇਗਾ ਅਤੇ ਦੋਸ਼ੀ ਠਹਿਰਾਉਣ ਵਿੱਚ ਮਦਦ ਲਈ ਵਾਧੂ 35 ਅਹੁਦੇ ਬਣਾਏ ਜਾਣਗੇ। 100 ਤੋਂ ਵੱਧ ਨਵੀਆਂ ਅਸਾਮੀਆਂ ਬਣਾਈਆਂ ਜਾਣਗੀਆਂ, ਜੋ ਕਿ 30 ਸਾਲਾਂ ਤੋਂ ਵੱਧ ਸਮੇਂ ਵਿੱਚ ਰਾਜ ਭਰ ਵਿੱਚ ਪੁਲਿਸ ਦੀ ਗਿਣਤੀ ਵਿੱਚ ਸਭ ਤੋਂ ਵੱਡਾ ਵਾਧਾ ਹੋਵੇਗਾ। ਪ੍ਰੀਮੀਅਰ ਡੋਮਿਨਿਕ ਪੈਰੋਟਟ ਦਾ ਕਹਿਣਾ ਹੈ ਕਿ ਇਹ ਅਸਾਮੀਆਂ ਇਸ ਵਿੱਤੀ ਸਾਲ ਵਿੱਚ 550 ਨਵੇਂ ਅਫਸਰਾਂ ਦੀ ਨਿਯੁਕਤੀ ਕਰਨ ਦਾ ਹਿੱਸਾ ਨੇ ਅਤੇ ਸਰਕਾਰ ਨੂੰ 4 ਸਾਲਾਂ ਵਿੱਚ 1,500 ਸਟਾਫ ਦੀ ਨਿਯੁਕਤੀ ਕਰਨ ਲਈ 2018 ਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਲੋੜ ਹੈ।
We've invested record amounts in our frontline police service with more cops on the beat than ever before. We want to keep our streets as safe as possible. That's exactly what we're doing. And anyone involved in this gangland violence, we're going to catch you and you're going to be locked up and we're going to throw away the key. The police are doing a great job through their various operations in cracking down on that behaviour. It's being stamped out. Arrests are being made.
ਵਿਕਟੋਰੀਆ ਮੈਲਬਨ ਹਸਪਤਾਲ ਦੇ ਵਰਚੁਅਲ ਐਮਰਜੈਂਸੀ ਵਿਭਾਗ ਪ੍ਰੋਗਰਾਮ ਨੂੰ ਦੁੱਗਣਾ ਕਰਨ ਦੇ ਮੱਦੇਨਜ਼ਰ ਐਮਰਜੈਂਸੀ ਵਿਭਾਗਾਂ ਵਿੱਚ ਕੰਮ ਕਰਨ ਲਈ ਹੁਨਰਮੰਦ ਕਾਮਿਆਂ ਨੂੰ ਭਰਮਾਉਣ ਲਈ ਮਲਟੀ ਮਿਲੀਅਨ ਡਾਲਰ ਦੀ ਮੁਹਿੰਮ ਸ਼ੁਰੂ ਕਰ ਰਿਹਾ ਏ। ਇੱਕ ਦਿਨ ਵਿੱਚ ਲਗਭਗ 500 ਮਰੀਜ਼ ਨਾਰਦਰਨ ਹਾਸਪਿਟਲ ਦੀ ਵਰਚੁਅਲ ਸੇਵਾ ਦੇ ਹਿੱਸੇ ਵਜੋਂ ਐਮਰਜੈਂਸੀ ਡਾਕਟਰ ਜਾਂ ਨਰਸ ਨਾਲ ਘਰ ਤੋਂ ਵੀਡੀਓ ਸਲਾਹ ਮਸ਼ਵਰੇ ਤੱਕ ਪਹੁੰਚ ਬਣਾਉਣ ਦੇ ਯੋਗ ਹੋਣਗੇ। ਯੋਗ ਮਰੀਜ਼ਾਂ ਨੂੰ ਵਰਚੁਅਲ ਅਸੈਸਮੈਂਟ, ਪ੍ਰਬੰਧਨ ਅਤੇ ਰੈਫਰਲ ਲਈ ਪੈਰਾਮੈਡਿਕਸ ਦੇ ਪ੍ਰੋਗਰਾਮ ਨਾਲ ਵੀ ਜੋੜਿਆ ਜਾਵੇਗਾ। ਰਾਜ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਯੋਗਤਾ ਦੇ ਮਾਪਦੰਡ ਨੂੰ ਬਿਰਧ ਦੇਖਭਾਲ ਨਿਵਾਸੀਆਂ ਲਈ ਵੀ ਵਧਾਇਆ ਜਾ ਰਿਹਾ ਹੈ।
This is the latest part of our comprehensive plan, not only to repair the damage that this pandemic has done to our health system, not only to get us through, but to make sure that the system is better and stronger for this 1-in-100-year event. We will continue this virtual ED and in fact we'll grow it, COVID or no COVID.
ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਹੋਰ ਉਪਾਵਾਂ ਵਿੱਚ ਐਂਬੂਲੈਂਸ ਵਿਕਟੋਰੀਆ ਨੂੰ ਨਵੇਂ ਰੋਸਟਰਿੰਗ ਪੈਟਰਨ ਅਤੇ ਕਰਮਚਾਰੀਆਂ ਦੇ ਪ੍ਰਬੰਧ ਦੇ ਨਾਲ 14 ਵੱਡੇ ਜਨਤਕ ਹਸਪਤਾਲਾਂ ਵਿੱਚ ਹੋਰ 3 ਮਹੀਨਿਆਂ ਲਈ ਵਧਾ ਦਿੱਤਾ ਜਾਵੇਗਾ। ਸਕੂਲਾਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲ ਕਲਾਸ ਦੇ ਸਮੇਂ ਦੌਰਾਨ ਸਟਾਫ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਮਜ਼ਬੂਤ ਕੋਵਿਡ ਸੁਰੱਖਿਅਤ ਉਪਾਵਾਂ ਤਹਿਤ ਸਕੂਲ ਲਈ ਨਵੀਂ ਟਰਮ ਦੀ ਸ਼ੁਰੂਆਤ ਕਰ ਰਹੇ ਨੇ। ਰਾਜ ਦੇ ਸਿੱਖਿਆ ਵਿਭਾਗ ਦੇ ਸਮੂਹ ਡਿਪਟੀ ਸਕੱਤਰ ਸਾਈਮਨ ਵਾਕਰ ਦਾ ਕਹਿਣਾ ਏ ਕਿ 4 ਹਫ਼ਤਿਆਂ ਦੀ ਸੁਰੱਖਿਆ ਬਲਿਟਸ ਦੇ ਹਿੱਸੇ ਵਜੋਂ ਕੁਝ ਮੌਜੂਦਾ ਉਪਾਵਾਂ ਨੂੰ ਵਧਾ ਦਿੱਤਾ ਜਾਵੇਗਾ।
We want to make sure that parents, carers, students and of course our staff feel that we have a robust plan in place and that they feel safe and secure. So we're really going to have a 4-week blitz where we focus really strongly on encouraging masks. We're going to provide schools with 9 million extra rapid antigen tests. We're going to be maximizing that natural ventilation and also having a real focus on enhancing our day cleaning.
ਅਤੇ ਹੁਣ ਵੇਲਾ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਭਾਰਤ ਨੇ ਐਤਵਾਰ ਨੂੰ ਆਖਰੀ ਓਡੀਆਈ ਮੈਚ ਵਿੱਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਮੈਚ ਦੌਰਾਨ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਸਭ ਤੋਂ ਵੱਧ 60 ਅਤੇ ਸਲਾਮੀ ਬੱਲੇਬਾਜ਼ ਜੋਸਨ ਰਾਏ ਨੇ 41 ਦੌੜਾਂ ਬਣਾਈਆਂ, ਜਿਸ ਨਾਲ ਇੰਗਲੈਂਡ ਦੀ ਟੀਮ 259 ਦੌੜਾਂ ਤੇ ਆਲ ਆਊਟ ਹੋ ਗਈ। ਭਾਰਤ ਲਈ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 24 ਦੌੜਾਂ ਤੇ 4 ਵਿਕਟਾਂ ਲਈਆਂ, ਜਦਕਿ ਯੁਜਵਿੰਦਰ ਚਾਹਲ ਨੇ 3 ਵਿਕਟਾਂ ਲਈਆਂ। 260 ਦੌੜਾਂ ਦੇ ਟੀਚੇ ਤੱਕ ਪਹੁੰਚ ਬਣਾਉਂਦੇ ਹੋਏ ਭਾਰਤੀ ਬੱਲੇਬਾਜ਼ ਰਿਸ਼ਭ ਪੰਟ ਨੇ ਅਜੇਤੂ 125 ਦੌੜਾਂ ਬਣਾਈਆਂ, ਜਦਕਿ ਆਲਰਾਊਂਡਰ ਹਾਰਦਿਕ ਪਾਂਡਿਆ ਨੇ 71 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੇ ਲਗਭਗ 42 ਓਵਰਾਂ ਵਿੱਚ ਹੀ ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਅਤੇ ਹੁਣ ਵੇਲਾ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54 ਰੁਪਏ 55 ਪੈਸੇ, ਪਾਕਿਸਤਾਨ ਦੇ 146 ਰੁਪਏ 68 ਪੈਸੇ ਅਤੇ ਅਮਰੀਕਾ ਦੇ 68 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਵੇਲਾ ਏ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਮੈਲਬਰਨ, ਕੈਨਬਰਾ, ਬ੍ਰਿਸਬੇਨ ਅਤੇ ਪਰਥ ਧੁੱਪ ਚੜੀ ਰਹੇਗੀ। ਤਾਪਮਾਨ ਕ੍ਰਮਵਾਰ 11, 12, 20 ਅਤੇ 19 ਡਿਗਰੀ। ਐਡੀਲੇਟ ਅਤੇ ਹੋਬਾਰਟ ਬੱਦਲਵਾਈ, ਤਾਪਮਾਨ ਕ੍ਰਮਵਾਰ 12 ਅਤੇ 11 ਡਿਗਰੀ। ਸਿਡਨੀ ਥੋੜ੍ਹੀਆਂ ਬਹੁਤ ਕਣੀਆਂ, ਤਾਪਮਾਨ 15 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।